ਹਾਏ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਇਸ ਵਕਤ ਸਟੂਡੀਓ 'ਚ ਸਾਡੇ ਮਹਿਮਾਨ ਬਣ ਕੇ ਆਏ ਨੇ ਬੜੇ ਨਿਧੜਕ, ਬੇਧੜਕ ਅਤੇ ਬੇਖੌਫ ਧੜੱਲੇਦਾਰ ਆਗੂ ਸਿਮਰਨਜੀਤ ਸਿੰਘ ਬੈਂਸ। ਬੈਂਸ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਜੀ, ਦੇਖਣ ਵਾਲੇ ਸਾਰੇ ਸਤਿਕਾਰਯੋਗ ਪੰਜਾਬੀ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੈਂਸ ਸਾਹਿਬ, ਲੋਕ ਇਨਸਾਫ਼ ਪਾਰਟੀ ਤੁਸੀਂ ਬਣਾਈ, ਦੋਨਾਂ ਭਰਾਵਾਂ ਨੇ ਮਿਲ ਕੇ ਭ੍ਰਿਸ਼ਟਾਚਾਰ ਖਿਲਾਫ਼ ਵੀ ਝੰਡਾ ਚੁੱਕਿਆ ਹੋਇਆ। ਆਤਮਾ ਨਗਰ ਲੁਧਿਆਣੇ ਤੋਂ ਤੁਸੀਂ ਵਿਧਾਇਕ ਹੋ, ਇੱਕ ਮਾਣ ਮੱਤਾ ਅਹੁਦਾ ਵਿਧਾਇਕ ਹੋਣਾ, ਉਸ ਹਲਕੇ ਨੂੰ ਰੈਪ੍ਰਜੈਂਟ ਕਰਨਾ, ਤੁਹਾਡੇ ਵੱਡੇ ਭਰਾ ਵੀ ਡਟੇ ਹੋਏ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਭਾਰਤ ਦਾ ਸਾਰਿਆਂ ਨਾਲੋਂ ਵੱਡਾ ਮੁੱਦਾ ਜਿਹਨੂੰ ਲੈ ਕੇ ਅਕਸਰ ਪ੍ਰਵਾਸੀ ਭਾਰਤੀ ਵੀ ਸ਼ਿਕਾਇਤ ਕਰਦੇ ਆ, ਭ੍ਰਿਸ਼ਟਾਚਾਰ, ਉਸ ਸਿਲਸਿਲੇ 'ਚ ਤੁਸੀਂ ਜਿਹੜਾ ਝੰਡਾ ਚੁੱਕਿਆ, ਇੱਕ ਹੈਲਪਲਾਈਨ ਉਹ ਵੀ ਬਣਾਈ, ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਅਕਸਰ ਦੇਖਦੇ ਹਾਂ ਕਿ ਤੁਸੀਂ ਸਮੇਂ ਸਮੇਂ 'ਤੇ ਭ੍ਰਿਸ਼ਟਾਚਾਰ ਖਿਲਾਫ਼ ਜਿਹੜੀ ਮੁਹਿੰਮ ਵਿੱਢੀ ਆ, ਕਾਫ਼ੀ ਸਾਰੇ ਲੋਕ ਹੁੰਦੇ ਆ ਤੁਹਾਡੇ ਨਾਲ, ਅਤੇ ਮੋਬਾਈਲ ਫੋਨ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ, ਉਹਦੇ ਲਈ ਵਧਾਈ ਦੇ ਪਾਤਰ ਵੀ ਹੋ। ਥੋੜ੍ਹਾ ਜਿਹਾ ਸਾਡੇ ਸੁਣਨ ਵਾਲੇ ਉਸ ਗੱਲ ਬਾਰੇ ਜਾਣਨਾ ਜ਼ਰੂਰ ਚਾਹੁੰਗੇ।
ਗਰੇਵਾਲ ਸਾਹਿਬ, ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈਗੀ, ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਬੰਦੇ ਨੂੰ, ਕਿਸੇ ਨੂੰ ਸੰਦੇਸ਼ ਉਪਦੇਸ਼ ਦੇਣ ਤੋਂ ਪਹਿਲਾਂ, ਕਿਸੇ ਨੂੰ ਨਸੀਹਤ ਦੇਣ ਤੋਂ ਪਹਿਲਾਂ। ਸੋ ਰਾਜਨੀਤੀ ਦੋ ਕਿਸਮ ਦੇ ਲੋਕਾਂ ਦੀ ਹੈ, ਵੱਡੀ ਗਿਣਤੀ ਦੇ ਵਿੱਚ ਦੁਖਾਂਤ ਹੈ ਸਾਡਾ ਪੰਜਾਬੀਆਂ ਦਾ, ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ, ਹਿੰਦੁਸਤਾਨੀਆਂ ਦਾ ਦੁਖਾਂਤ ਕਹੂੰਗਾ, ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਰਾਜਨੀਤੀ ਦੇ ਵਿੱਚ ਧੰਦਾ ਕਰਨ ਵਾਸਤੇ ਆਉਂਦੇ ਆ, ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ, ਪਰ ਬੜੀ ਘੱਟ ਗਿਣਤੀ ਉਹਨਾਂ ਲੋਕਾਂ ਦੀ ਜਿਹੜੇ ਧੰਦਾ ਕਰਨ ਵਾਲੇ ਲੀਡਰਾਂ, ਬੇਈਮਾਨ ਅਫਸਰਾਂ ਦੇ ਵਿਰੁੱਧ ਇੱਕ ਸੰਘਰਸ਼ ਦਾ ਬਿਗਲ ਮੋਢੇ ਤੇ ਰੱਖੀ ਰੱਖਦੇ ਆ। ਸੋ ਇਹ ਲੋਕਾਂ ਦੀ ਸਪੋਰਟ ਹੈ। ਮਾਣ ਮੱਤਾ ਤੁਸੀਂ ਲਫ਼ਜ਼ ਵਰਤਿਆ, ਇਹ ਮਾਣ ਸੰਗਤ ਨੇ ਦਿੱਤਾ, ਨਹੀਂ ਤਾਂ ਇੱਕ ਫੈਮਿਲੀ ਦੇ ਵਿੱਚੋਂ ਵਰਲਡ ਰਿਕਾਰਡ ਆ, ਮੈਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 2012 ਦੇ ਵਿੱਚ ਮੇਲ ਕਰਕੇ ਪੁੱਛਿਆ ਵੀ ਤੁਹਾਡੇ ਕੋਲ ਕੋਈ ਐਸਾ ਰਿਕਾਰਡ ਹੈਗਾ ਵੀ ਇੱਕ ਟੱਬਰ ਚੋਂ ਦੋ ਸਕੇ ਭਰਾ ਲੋਕਾਂ ਨੇ ਇੰਡੀਪੈਂਡੈਂਟ MLA ਬਣਾਤੇ ਹੋਣ, ਉਹਨਾਂ ਦਾ ਰਿਪਲਾਈ ਆਇਆ ਨਹੀਂ। ਸੋ ਇਹ ਮਾਣ, ਰਿਸਪੈਕਟ, ਇਹ ਬਲੈਸਿੰਗ ਜਿਹੜੀਆਂ ਨਾ, ਇਹ ਸੰਗਤ ਦੀਆਂ ਦਿੱਤੀਆਂ ਹੋਈਆਂ ਨੇ, ਯਤਨ ਕੀਤਾ ਵੀ ਜਿਹੜੀ ਸੰਗਤ ਦੀ ਬਲੈਸਿੰਗ ਆ ਉਹਦੇ ਕੋਈ ਧੱਬਾ ਨਾ ਲੱਗੇ, ਉਹਦੇ ਤੇ ਕੋਈ ਏਦਾਂ ਦਾ ਨਿਸ਼ਾਨ ਨਾ ਪਵੇ ਜਿਹਦੇ ਕਰਕੇ ਮੇਰੇ ਜਿਹੜੇ ਚਾਹੁਣ ਵਾਲੇ, ਮੈਨੂੰ ਵੋਟਾਂ ਪਾਉਣ ਵਾਲੇ, ਮੈਨੂੰ ਬਲੈਸਿੰਗ ਦੇਣ ਵਾਲੇ, ਉਹਨਾਂ ਨੂੰ ਕਿਤੇ ਸ਼ਰਮ ਨਾ ਨੀਵੀਂ ਪਾਉਣੀ ਪਵੇ।
ਜੀ, ਸਿਆਸਤ ਕਹਿੰਦੇ ਹੁੰਦੇ ਆ ਗੰਦੀ ਨੀ, ਪਰ ਗੰਦੇ ਲੋਕ ਸਿਆਸਤ 'ਚ ਆ ਗਏ, ਅਤੇ ਅਮਰੀਕੀ ਰਾਸ਼ਟਰਪਤੀ ਦੀ ਮਾਂ ਕਹਿੰਦੀ ਹੁੰਦੀ ਸੀ, ਕਹਿੰਦੀ ਦੁਨੀਆਂ ਦੀ ਹਰ ਮਾਂ ਚਾਹੁੰਦੀ ਹੈ ਮੇਰਾ ਪੁੱਤ ਰਾਸ਼ਟਰਪਤੀ ਬਣੇ, ਪਰ ਕੋਈ ਇਹ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਸਿਆਸਤਦਾਨ ਬਣੇ। ਇਹ ਭਾਰਤ ਦਾ, ਪੰਜਾਬ ਦਾ ਦੁਖਾਂਤ ਆ ਕਿ ਸਾਨੂੰ ਚੰਗੇ ਆਗੂ, ਚੰਗੇ ਲੀਡਰ ਨਹੀਂ ਮਿਲੇ। ਇਹੋ ਜਿਹੀਆਂ ਗੱਲਾਂ ਅਕਸਰ ਪੜ੍ਹਨ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ ਅਖਬਾਰਾਂ ਦੀਆਂ ਸੰਪਾਦਕੀਆਂ 'ਚ ਵੀ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇੰਨੀ ਦੇਰ ਹੋ ਗਈ ਸਾਨੂੰ ਆਜ਼ਾਦ ਹੋਇਆਂ ਨੂੰ, ਅਤੇ ਤਰੱਕੀ ਦਾ ਜਿਹੜਾ ਰਾਹ ਸਾਨੂੰ ਚੁਣਨਾ ਚਾਹੀਦਾ ਸੀ, ਸਾਡੇ ਆਗੂਆਂ ਨੂੰ ਜਿਹੜੀ ਮਿਸਾਲ ਮਿਲੀ ਸੀ ਉਹਦੇ ਨਾਲ ਇਨਸਾਫ਼ ਨਹੀਂ ਹੋਇਆ?
ਪ੍ਰੀਤਿੰਦਰ ਜੀ, ਜੇ ਤੁਸੀਂ ਨਾ ਭਗਤ ਸਿੰਘ ਹੋਰਾਂ ਦੀ, ਮੈਂ ਬੜੀ ਵਾਰੀ ਜੇਲ੍ਹ ਗਿਆ, ਲੰਬਾ ਸਮਾਂ ਜੇਲ੍ਹ 'ਚ ਰਿਹਾ, ਮੈਨੂੰ ਬੜਾ ਸ਼ੌਕ ਆ ਭਗਤ ਸਿੰਘ ਦੀ ਜੀਵਨੀ ਦੇ, ਜਿੰਨੇ ਰਾਈਟਰਸ ਨੇ ਬੁੱਕਸ ਲਿਖੀਆਂ, ਜਾਂ ਤੁਸੀਂ ਭਗਤ ਸਿੰਘ ਦੀਆਂ ਲਿਖਤਾਂ ਪੜ੍ਹੋ ਤੇ ਆਉਂ ਮਹਿਸੂਸ ਨਾ ਵੀ ਭਗਤ ਸਿੰਘ ਕੱਲਾ ਪਿਸਟਲ ਵਾਲਾ ਇਨਕਲਾਬੀ ਨਹੀਂ ਸੀ, ਬੜਾ ਬੁੱਧੀਮਾਨ ਸੀ। ਤੁਸੀਂ ਉਹਨਾਂ ਦੇ ਸਮਕਾਲੀਨ, ਉਹਨਾਂ ਦੇ ਵੇਲੇ ਦੇ ਜਿਹੜੇ ਚੰਗੇ ਰਾਈਟਰ ਹੋਏ ਨਾ, ਉਹਨਾਂ ਦੀਆਂ ਬੁੱਕਸ ਪੜ੍ਹ ਕੇ ਦੇਖੋ, ਤੇ ਇੱਕ ਇਸ਼ਾਰਾ ਕਰਕੇ ਗਏ ਉਦੋਂ ਵੀ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ 75-80 ਸਾਲਾਂ ਬਾਅਦ ਹਿੰਦੁਸਤਾਨ, ਇੰਡੀਆ ਦੇ ਅੰਦਰ ਇੱਕ ਨਵਾਂ ਫਿਰ ਰੈਵੋਲੂਸ਼ਨ ਆਉਣਾ। ਸੋ ਅੱਜ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਸੰਕੇਤ ਆ, ਸਿਸਟਮ ਟੋਟਲੀ ਜਾਮ ਹੋਇਆ ਹੋਇਆ, ਕਿਸੇ ਦੀ ਕਿਤੇ ਸੁਣਵਾਈ ਨਹੀਂ ਹੈਗੀ, ਕਿਸੇ ਸਰਕਾਰੀ ਦਫ਼ਤਰ 'ਚ ਕੋਈ ਮਾਤੜ ਚੱਲਿਆ ਜਾਵੇ ਤੇ ਕਿੱਥੋਂ ਕੰਮ ਕਰਾਊਗਾ? ਅੱਜ ਉਹ ਜਿਹੜੀਆਂ ਭਗਤ ਸਿੰਘ ਹੋਰਾਂ ਦੇ ਵੇਲੇ ਦੀਆਂ ਜਾਂ ਭਗਤ ਸਿੰਘ ਦੀਆਂ ਲਿਖਤਾਂ ਨੇ ਜਿਹੜੀਆਂ ਇਸ਼ਾਰਾ ਕਰਦੀਆਂ ਸੀ ਵੀ ਆਜ਼ਾਦੀ ਦੇ 75-80 ਸਾਲਾਂ ਤੋਂ ਬਾਅਦ ਇੱਕ ਵਾਰੀ ਫੇਰ ਅੰਦੋਲਨ ਚੱਲਣਾ ਹਿੰਦੁਸਤਾਨ ਅੰਦਰ। ਸੋ ਅੱਜ ਉਹ ਫੇਰ ਸਮਾਂ ਇਉਂ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਬਟ ਸਮਾਂ ਏਦਾਂ ਲੱਗਦਾ ਵੀ ਯਾਰ ਇੱਕ 8,000 ਰੁਪਇਆ ਤਨਖਾਹ ਲੈਣ ਵਾਲਾ ਤੇ ਉਹਦੇ ਕੋਲ ਕੋਈ 10,000 ਰਿਸ਼ਵਤ ਮੰਗ ਲਵੇ, ਜਵਾਕਾਂ ਦੀ ਫੀਸ, ਰਾਸ਼ਨ ਪਾਣੀ ਉਹ ਆਪਣੇ ਟੱਬਰ ਦਾ ਕਿੱਥੋਂ ਲੈ ਕੇ ਆਊਗਾ? ਕਦੇ ਸਰਕਾਰਾਂ ਨੇ ਇਹ ਸੋਚਣ ਦਾ ਯਤਨ ਨਹੀਂ ਕੀਤਾ? ਸਰਕਾਰ ਨਹੀਂ ਸੀ ਪੰਜਾਬ ਦੇ ਅੰਦਰ 10-12 ਸਾਲ ਰਾਸ਼ਟਰਪਤੀ ਰਾਜ ਰਿਹਾ, ਪੁਲ, ਸੜਕਾਂ, ਸੀਵਰ, ਪਾਣੀ, ਸਟਰੀਟ ਲਾਈਟਾਂ ਤਾਂ ਉਦੋਂ ਵੀ ਲੱਗਦੇ ਰਹੇ, ਲੋਕ ਟੈਕਸ ਦਿੰਦੇ ਰਹੇ, ਉਹ ਸਰਕਲ ਘੁੰਮਦਾ ਰਿਹਾ, ਗੇੜਾ ਆਉਂਦਾ ਰਿਹਾ, ਫਿਰ ਗਵਰਨਮੈਂਟ ਤੇ MLA MP ਕਾਹਦੇ ਲਈ ਬਣਦੇ? ਤੇ ਜੇ ਬੈਂਸ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਕਿਸੇ ਬੇਈਮਾਨ ਨੂੰ ਟਰੈਪ ਕਰਦਾ ਤੇ ਦੂਜੀਆਂ ਪਾਰਟੀਆਂ ਦੇ ਪੋਲੀਟੀਸ਼ੀਅਨ ਰੌਲਾ ਪਾਉਂਦੇ ਤਾਂ ਮੀਡੀਆ ਮਾਇਲੇ ਹੀ ਲੈਂਦਾ। ਲੋਕੀ ਕਮੈਂਟ ਥੱਲੇ ਕਰਦੇ ਵੀ ਤੁਸੀਂ ਵੀ ਮੀਡੀਆ ਮਾਇਲੇ ਲੈ ਲਿਆ ਕਰੋ ਕਦੇ ਕਦੇ, ਤੁਸੀਂ ਵੀ ਜਾ ਕੇ ਕੋਈ ਤੁਹਾਡਾ ਅਸਲ ਜਿਹੜਾ ਗੁੱਡ ਗਵਰਨੈਂਸ ਲੋਕਾਂ ਨੇ ਤੁਹਾਨੂੰ ਚੁਣਿਆ ਵੋਟ ਪਾ ਕੇ ਸਰਕਾਰ ਬਣਾਈ, ਤੁਹਾਨੂੰ ਐਮ ਐਲ ਏ ਐਮ ਪੀ ਬਣਾਇਆ, ਕਾਹਦੇ ਵਾਸਤੇ ਬਣਾਇਆ? ਉਹ ਸਿਰਫ ਪੱਥਰ ਦੇ ਕੋਲੇ ਢਾਕਾ ਤੇ ਹੱਥ ਰੱਖ ਕੇ ਫੋਟੋ ਖਿਚਾਉਣ ਲਈ ਨੀ, ਉਦਘਾਟਨ ਕਰਨ ਲਈ ਨੀ, ਉਹ ਤੁਹਾਨੂੰ ਸ਼ਾਸਨ ਦਿੱਤਾ ਲੋਕਾਂ ਨੇ ਪ੍ਰਸ਼ਾਸਨ ਨੂੰ ਦਰੁਸਤ ਰੱਖਣ ਵਾਸਤੇ, ਪ੍ਰਸ਼ਾਸਨ ਨੂੰ ਓਨੈਸਟ ਰੱਖਣ ਵਾਸਤੇ, ਲੋਕਾਂ ਦਾ ਜਵਾਬਦੇਹ ਬਣਾਉਣ ਵਾਸਤੇ।
ਪਰ ਰਾਜ ਨਹੀਂ ਸੇਵਾ, ਉਹ ਵੀ ਤਸੱਲੀ ਬਖਸ਼ ਕੀਤੀ ਜਾਊਗੀ, ਤੇ ਤਸੱਲੀ ਬਖਸ਼ ਹੋਈ ਵੀ ਹੈ ਪੰਜਾਬ ਦੀ ਕਾਫੀ ਦੇਰ ਤੋਂ,
ਪੂਰੀ 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 ਫੁੱਲ ਤਸੱਲੀ ਬਖਸ਼ ਹੋਈ ਹੈ। ਯਾਦ ਰੱਖਣਗੇ ਹਿਸਟਰੀ ਦੇ ਵਿੱਚ ਲਿਖਿਆ ਜਾਏਗਾ ਵੀ ਰਾਜ ਨਹੀਂ ਸੇਵਾ ਦਾ ਜਿਹੜਾ ਕੰਸੈਪਟ ਸੀਗਾ, ਤੇ ਉਹਦੇ ਬਾਦਲਾਂ ਨੇ, ਸਰਕਾਰ ਨੇ, ਬਾਦਲਾਂ ਤੋਂ ਬਾਅਦ ਛੱਡ ਦੀਏ, ਪਾਸਟ ਹੋ ਗਿਆ ਉਹ ਤਾਂ, 13 ਮਹੀਨਿਆਂ ਦਾ ਕਰ ਲਈਏ, 13 ਮਹੀਨੇ ਵਾਲਾ ਕਰ ਲਈਏ। ਤੇ ਰਾਜ ਨੀ ਸੇਵਾ, ਸੇਵਾ ਦੇ ਅਰਥ ਪੰਜਾਬੀ ਪੂਰੀ ਦੁਨੀਆਂ ਚ ਬੈਠੇ ਸਮਝ ਗਏ, ਸੇਵਾ ਦੇ ਨਾਮ ਤੋਂ ਲੋਕ ਮੁਸਕਰਾਉਣ ਲੱਗ ਜਾਂਦੇ ਜਦੋਂ ਕੋਈ ਸੇਵਾ ਦਾ ਲਫ਼ਜ਼ ਆਉਂਦਾ ਨਾ, ਵੀ ਰਾਜ ਨੀ ਸੇਵਾ।
ਕੁਛ ਲੋਕਾਂ ਨੂੰ ਤੁਹਾਡੇ ਕੰਮ ਕਰਨ ਦੇ ਤਰੀਕੇ ਨਾਲ ਵੀ ਤਕਲੀਫ ਆ, ਮੇਰਾ ਖਿਆਲ ਆ ਜਿਹੜੀ ਪਾਸਪੋਰਟ ਐਸੋਸੀਏਸ਼ਨ ਦੇ ਜਿਹੜੇ ਮੁਲਾਜ਼ਮ ਜਥੇਬੰਦੀ ਆ, ਉਹਨਾਂ ਨੇ ਕੋਈ ਐਫ ਆਈ ਆਰ ਵੀ ਦਰਜ ਕਰਾਈ ਆ?
ਚੋਰ ਮਚਾਵੇ ਸ਼ੋਰ, ਬੈਂਸ ਰੁਕਿਆ ਨੀ ਕਦੇ, ਮੇਰੇ ਉੱਤੇ ਬੜੇ ਝੂਠੇ ਮੁਕਦਮੇ ਹੋਏ, 13 ਮੁਕਦਮੇ ਦਾ 5 ਸਾਲਾਂ ਦੇ ਬਾਦਲਾਂ ਦੇ ਰਾਜ ਦੇ ਵਿੱਚ ਹੋਏ ਆ, ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ। ਸੋ ਇਹ ਮੈਂ ਗਲਤ ਹੋਵਾਂ ਨਾ, ਮੇਰੀ ਆਦਤ ਦਾ ਹਿੱਸਾ ਨੀ ਮੈਂ ਕਿਸੇ ਨੂੰ ਜਾ ਕੇ ਨਜਾਇਜ਼ ਦੂਸ਼ਣਬਾਜ਼ੀ ਕਰਦਿਆਂ, ਮੇਰੇ ਕੋਲ ਕੋਈ ਸਬੂਤ ਪਰੂਫ ਹੋਵੇ ਨਾ, ਤੇ ਫਿਰ ਮੈਂ ਕਦੇ ਪਿੱਛੇ ਨੀ ਹਟਿਆ।
ਉਹ ਕਹਿੰਦੇ ਹੁੰਦੇ ਆ ਇਲਜ਼ਾਮ ਲਾਉਣੇ ਸੌਖੇ ਆ, ਸਾਬਤ ਕਰਨੇ ਔਖੇ ਆ, ਕੇਜਰੀਵਾਲ ਉਹਨਾਂ ਨੇ ਮਾਫੀਆਂ ਵੀ ਬੜੀਆਂ ਮੰਗੀਆਂ। ਹੁਣ ਤੱਕ ਕਿੰਨੇ ਕੁ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੇ ਜਿਹੜੇ ਜੇ ਫੇਸਬੁੱਕ ਵੀਡੀਓ ਲਾਈਵ ਹੋਏ ਆ,
ਮੇਰਾ ਖਿਆਲ
ਕਿੰਨਿਆਂ ਚ ਕਾਰਵਾਈ ਹੋਈ?
ਜ਼ਿਆਦਾ ਨਾ ਕਮਾ ਤੇ 80% ਦੇ ਉੱਤੇ ਕਾਰਵਾਈ ਕਰੀ, ਜਿਹਦੇ ਚ ਖੁਦ ਗਵਾਹ ਮੈਂ, ਮਤਲਬ ਕਿ ਮੈਂ ਕਟਹਿਰੇ ਚ ਖੜ ਕੇ ਖੁਦ ਸਟੇਟਮੈਂਟ ਦੇਣਾ, ਗਵਾਹੀ ਮੈਂ ਦੇਣੀ ਆ। ਵਿਜੀਲੈਂਸ ਪੰਜਾਬ ਜਿਹੜੀ ਇੱਕ ਪਾਸੇ ਕੈਪਟਨ ਅਮਰਿੰਦਰ ਨੂੰ ਦੋਸ਼ੀ ਠਹਿਰਾਉਂਦੀ ਆ, ਤੇ ਦੂਸਰੇ ਹੱਥ ਸਰਕਾਰਾਂ ਬਦਲਦੇ ਸਾਰਿਆਂ ਨੂੰ ਕਲੀਨ ਚਿੱਟ ਦਿੰਦੀ ਆ, ਉਹਦਾ ਸਕਸੈਸ ਰੇਟ ਕੀ ਆ? ਮੈਂ ਆਰਟੀਆਈ ਦੇ ਜ਼ਰੀਏ ਲਿਆ, ਸਿਰਫ 2.5%, 98% ਭ੍ਰਿਸ਼ਟ ਅਫਸਰ ਤੇ ਮੁਲਾਜ਼ਮ ਜਿਹੜੇ ਟਰੈਪ ਵਿਜੀਲੈਂਸ ਦੇ ਜੇ ਫਸਦੇ ਆ ਉਹ ਫਾਰਗ ਹੋ ਜਾਂਦੇ ਆ। ਤੇ ਮੈਂ ਇਹ ਗੱਲ ਕਹੂੰਗਾ ਕਿ ਜੇ ਮੇਰੇ ਸਾਥੀ ਮੈਂ ਅਸੀਂ ਗਏ ਆ, ਤੇ ਅਸੀਂ ਖੁਦ ਕਟਹਿਰੇ ਦੇ ਵਿੱਚ ਖੜ ਕੇ ਸਟੇਟਮੈਂਟ ਦੇਣੀ ਆ, ਪੁਲਿਸ ਐਫ ਆਈ ਆਰ ਦਰਜ ਵੀ ਕਰਵਾਈ ਦੀ ਆ, ਚਾਹੇ ਉਹਦੇ ਵਾਸਤੇ ਕਿਸੇ ਦਫ਼ਤਰ ਸਰਕਾਰੀ ਕਿਸੇ ਸੈਕਟਰੀ ਦੇ ਦਫ਼ਤਰ ਬਾਹਰ ਜਾ ਕੇ ਬਹਿਣਾ ਪੈ ਜੇ ਵੀ ਦੱਸ ਇਹਦੇ ਵਿੱਚ ਆਹ ਲਾਈਵ ਕੈਮਰਾ ਤਾਂ ਝੂਠ ਨੀ ਨਾ ਬੋਲਦਾ। ਸੋ ਇਹ ਮੁਹਿੰਮ ਮੈਂ ਨੀ ਕਹਿੰਦਾ ਵੀ ਇਹ ਮੁਹਿੰਮ ਕੋਈ ਬਹੁਤ ਵੱਡੇ ਪੱਧਰ ਤੇ ਹੈਗੀ ਆ ਵੀ ਮੈਂ ਸਾਰੇ ਕਰਪਸ਼ਨ ਨੂੰ ਠੱਲ ਪਾ ਸਕਦਾ, ਬਟ ਇੱਕ ਯਤਨ ਜ਼ਰੂਰ ਹੈ, ਸਟਾਰਟਿੰਗ ਜ਼ਰੂਰ ਹੈ, ਇਨੀਸ਼ੀਏਟਿਵ ਜ਼ਰੂਰ ਹੈ। ਲੋਕ ਸਾਰੇ ਵਿਸਲ ਬਲੋਰ, ਮੈਂ ਤਾਂ ਕਹਿੰਦਾ ਅਮੈਂਡਮੈਂਟ ਕਰਕੇ ਇੱਕ ਨਵਾਂ ਬਿੱਲ ਲੈ ਕੇ ਆਉਣਾ ਚਾਹੀਦਾ ਵੀ ਜਿਹੜਾ ਵਿਸਲ ਬਲੋਰ ਆ ਉਹਦੇ ਪ੍ਰੋਟੈਕਸ਼ਨ ਵਾਸਤੇ, ਉਹਨੂੰ ਪ੍ਰੋਟੈਕਟ ਕਰਨ ਵਾਸਤੇ ਗਵਰਨਮੈਂਟ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ। ਕੋਈ ਵੀ ਜਿਹੜਾ ਸਿਟੀਜਨ ਆ ਇੰਡੀਆ ਦਾ ਉਹ ਵਿਸਲ ਬਲੋਰ ਬਣੇ, ਕਰਪਸ਼ਨ ਨੂੰ ਉਜਾਗਰ ਕਰੇ, ਹੁੰਦਾ ਹਰੇਕ ਦੀ ਜੇਬ ਦੇ ਵਿੱਚ ਕੈਮਰਾ ਹੈ।
ਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਤੁਸੀਂ ਵਿਧਾਨ ਸਭਾ ਚੋਣਾਂ ਲੜੀਆਂ, ਬਾਅਦ ਚੋਂ ਆਮ ਆਦਮੀ ਪਾਰਟੀ ਆਪਸ ਚ ਲੜ ਪਈ, ਲੋਕਾਂ ਨੂੰ ਬੜੀਆਂ ਉਮੀਦਾਂ ਸੀ ਉਸ ਪਾਰਟੀ ਤੋਂ, ਇੱਕ ਨਵੀਂ ਉੱਠੀ ਪਾਰਟੀ ਦੇ ਸਾਡੇ ਤੋਂ ਬਾਹਰ ਦੀਆਂ ਗੱਲਾਂ, ਸੋਚ ਵਿਚਾਰਧਾਰਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਗਈਆਂ ਸੀ, ਪਰ ਉਸ ਲਿਹਾਜ਼ ਨਾਲ ਪੰਜਾਬ ਦੇ ਲੋਕਾਂ ਨੇ ਇਨਸਾਫ ਨਹੀਂ ਕੀਤਾ ਜਿਸ ਲਿਹਾਜ਼ ਨਾਲ ਪਾਰਟੀ ਨੂੰ ਲੱਗਦਾ ਸੀ ਕਿ ਆਉਣ ਵਾਲਾ ਟਾਈਮ ਤੇਰੇ ਬਾਈ ਦਾ।
ਉਹਦੇ ਵਿੱਚ ਨਾ ਸਾਡੀਆਂ ਵੀ ਇਹ ਕਹਾਂਗੇ ਉੱਠਿਆ ਆਪ ਤੋਂ ਨਹੀਂ ਹੋਇਆ, ਤੇ ਫਿੱਟੇ ਮੂੰਹ ਗੋਡਿਆਂ ਦਾ ਅੱਜ ਅਸੀਂ ਲੋਕਾਂ ਨੂੰ ਦੋਸ਼ ਦੇਣ ਲੱਗ ਜਾਈਏ। ਡੈਮੋਕ੍ਰੇਸੀ ਦੇ ਅੰਦਰ ਸੰਗਤ ਦਾ ਵੋਟਰ ਦਾ ਫੈਸਲਾ ਸੁਪਰੀਮ ਆ, ਸਿਰ ਨੀਵਾਂ ਕਰਕੇ ਉਹ ਮੰਨਣ ਦੇ ਵਿੱਚ ਚੰਗੀ ਗੱਲ ਹੈਗੀ। ਅਸੀਂ ਆਪਣੇ ਜੇ ਕਮੀਆਂ ਤਲਾਸ਼ੀਏ ਨਾ ਵੀ ਅਸੀਂ ਇਸ 100 ਸੀਟਾਂ ਦਾ ਰੌਲਾ ਪਾਉਂਦੇ, ਅਸੀਂ 20 ਤੇ ਕਿਉਂ ਆਏ? ਬਹੁਤ ਸਾਰੀਆਂ ਕਮੀਆਂ ਸਾਡੇ ਅੰਦਰ ਸੀਗੀਆਂ, ਜਿੱਤ ਕੇ ਉਹ ਕਮੀਆਂ ਨਹੀਂ ਸਾਹਮਣੇ ਆਉਂਦੀਆਂ। ਤਾਂ ਬੰਦਾ ਹਾਰਦਾ ਨਾ, ਹਾਰ ਦੇ ਵਿੱਚੋਂ ਬੰਦੇ ਨੂੰ ਲੱਗਦਾ ਵੀ ਮੈਂ ਕਿਹੜੀਆਂ ਕਿਹੜੀਆਂ ਕਮੀਆਂ ਸੀਗੀਆਂ, ਕਿੱਥੇ ਕਿੱਥੇ ਮੈਂ ਗਲਤੀਆਂ ਕੀਤੀਆਂ।
ਤੇ ਕੋਈ ਖਾਸ ਗਲਤੀਆਂ ਜਿਹੜੀਆਂ ਤੁਹਾਨੂੰ ਲੱਗਦੀਆਂ ਹੋਣਗੀਆਂ ਜਿਹੜੀਆਂ ਆਉਣ ਵਾਲੇ ਸਮੇਂ ਚ?
ਬੜਾ ਨਾ ਪੁਰਾਣਾ ਹੋ ਗਿਆ ਕੰਮ, ਇਹ ਕਹਿ ਲਈਏ ਵੀ ਅਸੀਂ ਓਵਰ ਕੌਨਫੀਡੈਂਟ, ਉੱਥੇ ਹੀ ਸਾਰਾ ਕੁਛ ਇੱਕੋ ਹੀ ਨਿਚੋੜ ਹੈਗਾ ਕਿ ਓਵਰ ਕੌਨਫੀਡੈਂਟ ਕੈਂਡੀਡੇਟ ਅਸੀਂ ਉਹ ਦੇਤੇ ਜਿਹੜੇ ਲੋਕਾਂ ਨੂੰ ਪਸੰਦ ਨਹੀਂ ਸੀ। ਮਤਲਬ ਬਹੁਤ ਸਾਰੀਆਂ ਗਲਤੀਆਂ ਸਾਡੇ ਕੋਲੋਂ ਹੋਈਆਂ, ਤੇ ਬਹੁਤ ਸਾਰੀਆਂ ਗੱਲਾਂ ਦਾ ਜਿਹੜੇ ਸ਼ਰੀਰ ਪੁਰਾਣੇ ਪੋਲੀਟੀਸ਼ੀਅਨ ਹੈਗੇ, ਪੁਰਾਣੀਆਂ ਪਾਰਟੀ, ਉਹਨਾਂ ਨੇ ਚੰਗਾ ਫਾਇਦਾ ਚੱਕਿਆ।
ਤੁਸੀਂ ਇੱਕ MLA ਵਜੋਂ ਕਾਫੀ ਪਹੁੰਚ ਬਣਾਈ ਹੋਈ ਆ ਲੁਧਿਆਣੇ ਦੇ ਵੋਟਰ ਤੱਕ, ਪਰ ਉਹਦੇ ਬਾਵਜੂਦ ਜਿਹੜੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਹੋਈਆਂ ਉਹਦੇ ਚ ਪ੍ਰਦਰਸ਼ਨ ਓਨਾ ਚੰਗਾ ਨਹੀਂ ਰਿਹਾ ਜਿੰਨੀ ਤੁਹਾਨੂੰ ਆਸ?
ਨੋ ਡਾਊਟ ਤੁਹਾਡਾ ਸਵਾਲ ਜਿਹੜਾ ਉਹ ਗੁੰਡਾਗਰਦੀ ਦੀ ਜਿੱਤ ਹੋਈ ਆ ਉੱਥੇ, ਮਤਲਬ ਗੁੰਡਾਗਰਦੀ ਦੀ ਰੱਜ ਕੇ ਠੱਗੀ ਬੇਈਮਾਨੀ ਦੀ ਜਿੱਤ ਕਹੂੰਗਾ ਮੈਂ, ਪਰ ਫੇਰ ਵੀ ਮੈਂ ਆਈ ਐਮ ਵੈਰੀ ਮੱਚ ਸੈਟਿਸਫਾਈਡ। ਲੁਧਿਆਣਾ ਮਿਊਂਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਦੂਸਰੀ ਵੱਡੀ ਪਾਰਟੀ ਵਜੋਂ ਲੋਕ ਇਨਸਾਫ ਪਾਰਟੀ
ਸਾਹਮਣੇ
ਪਰਸੈਂਟੇਜ ਦੇ ਹਿਸਾਬ ਨਾਲ ਜਿਹੜਾ ਵੋਟ ਪਰਸੈਂਟੇਜ ਸ਼ੇਅਰ ਉਹ ਸੈਕੰਡ ਪੋਜੀਸ਼ਨ ਤੇ ਆ। ਫੇਰ ਇਲੈਕਸ਼ਨ ਹੁੰਦੀ ਤੇ ਮੇਅਰ ਲੋਕ ਇਨਸਾਫ ਪਾਰਟੀ ਦਾ ਬਣਦਾ।
ਤੇ ਪਾਸਪੋਰਟ ਨੂੰ ਲੈ ਕੇ ਭਾਰਤੀ ਜਿਹੜਾ ਵਿਦੇਸ਼ਾਂ ਚ ਵਸਦਾ ਭਾਈਚਾਰਾ ਉਹ ਬੜੇ ਚਿੰਤਿਤ ਹੋ ਜਾਂਦੇ ਆ। ਤੇ ਪਾਸਪੋਰਟ ਦਫਤਰਾਂ ਦੇ ਬਾਹਰ ਲੱਗਦੀਆਂ ਲਾਈਨਾਂ ਤੇ ਉੱਥੇ ਏਜੰਟਾਂ ਦੀ ਹੁੰਦੀ ਧੱਕੇਸ਼ਾਹੀ ਲੁੱਟ ਖਸੁੱਟ, ਉਸ ਨੂੰ ਲੈ ਕੇ ਤੁਸੀਂ ਫੇਸਬੁੱਕ ਤੇ ਲਾਈਵ ਵੀ ਹੋਏ ਸੀ, ਝੰਡਾ ਵੀ ਬੁਲੰਦ ਕੀਤਾ ਸੀ, ਉਹਦਾ ਕੋਈ ਹੱਲ ਨਿਕਲਿਆ?
ਜਿਹੜੇ ਉਦੋਂ ਮੌਕੇ ਦੇ ਅਫੀਸਰ ਸੀਗੇ ਉਹ ਸਾਰੇ ਟਰਾਂਸਫਰ ਕੀਤੇ। ਮੈਨੂੰ ਮੈਡਮ ਸੁਸ਼ਮਾ ਸਵਰਾਜ ਜਿਹੜੇ ਵਿਦੇਸ਼ ਮੰਤਰੀ ਉਹਨਾਂ ਦਾ ਫੋਨ ਆਇਆ, ਉਹਨਾਂ ਨੇ ਐਪਰੀਸ਼ੀਏਟ ਕੀਤਾ, ਮੈਨੂੰ ਐਪਰੀਸ਼ੀਏਟ ਕੀਤਾ ਵੀ ਵੈਰੀ ਗੁੱਡ। ਹੁਣ ਕੀ ਹੋ ਰਿਹਾ, ਅੱਗੇ ਤਾਂ ਉਹ ਸਿੱਧੇ ਪੈਸੇ ਫੜਦੇ ਸੀ, ਹੁਣ ਉਹ ਸਿੱਧਿਆਂ ਦੀ ਬਜਾਏ ਜਿਹੜੇ ਬਾਹਰ ਏਜੰਟ ਬੈਠੇ ਉਹਨਾਂ ਨੇ MC ਬਣਾ ਲਏ, ਮਨੀ ਕਲੈਕਟਰ। ਉਹਨਾਂ ਦੇ ਜ਼ਰੀਏ ਪੈਸੇ ਇਕੱਠੇ ਕਰਦੇ, ਉਹਨਾਂ ਦੇ ਕੋਲੇ ਫਾਈਲ ਜਾਂਦੀ ਹੈ, ਜਿਹੜਾ ਤੁਹਾਡੇ ਕੋਲੇ ਡਾਕੂਮੈਂਟ ਨਹੀਂ ਹੈਗਾ ਉਹ ਫੋਰਜ ਜਾਲੀ ਡੁਪਲੀਕੇਟ ਡਾਕੂਮੈਂਟ ਲਾ ਕੇ ਫਾਈਲ ਅੰਦਰ ਭੇਜਦੇ ਆ, ਉਹਦੀ ਕੋਈ ਵੈਰੀਫਿਕੇਸ਼ਨ ਕੋਈ ਚੈਕਿੰਗ ਨਹੀਂ। ਕੋਈ 20,000 ਲੁੱਟਦਾ, ਕੋਈ 25,000 ਲੁੱਟਦਾ, ਵਿਚਾਰੇ ਜਿਹੜੇ ਸਾਡੇ ਰੂਰਲ ਤੋਂ ਆਉਂਦੇ ਆ, ਪਿੰਡਾਂ ਤੋਂ ਆਉਂਦੇ ਆ, ਜਿਹਨਾਂ ਦੇ ਮਨ ਦੇ ਅੰਦਰ ਹੁੰਦਾ ਵੀ ਪਾਸਪੋਰਟ ਫਟਾਫਟ ਬਣਾ ਲਈਏ,
ਉਹ ਤੋਂ ਬਾਅਦ
ਹਾਂ ਵੀ ਕਿਹੜੇ ਤਰੀਕੇ ਪਾਸਪੋਰਟ ਆ ਜਾਏ ਤੇ ਫਟਾਫਟ ਕੈਨੇਡਾ
ਆਸਟ੍ਰੇਲੀਆ
ਬਸ ਜਹਾਜ ਦੀ ਬਾਰੀ ਨੂੰ ਹੱਥ ਪਾਉਣ ਦੇ ਉਹ ਫਿਰ ਕੈਸ਼ ਕਰਦੇ ਜਿਹੜੇ ਬਾਹਰ ਉਹਨਾਂ ਦੇ MC ਬੈਠੇ ਆ ਨਾ, ਪਾਸਪੋਰਟ ਅਧਿਕਾਰੀਆਂ ਦੇ ਮਨੀ ਕਲੈਕਟਰ ਬਾਹਰ ਬੈਠੇ ਉਹ 20,000 25,000 15,000 ਕਿਹੜੇ ਕਿਹੜੇ ਡਾਕੂਮੈਂਟ ਜਾਲੀ ਲਾਉਣੇ ਆ, ਤੇ ਉਹਨਾਂ ਦੀ ਉਸ ਫਾਈਲ ਦੀ ਜਿਹੜੀ ਏਜੰਟਾਂ ਥਰੂ ਜਾਂਦੀ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ। ਤੁਸੀਂ ਮੈਂ ਖੁਦ ਚਲੇ ਗਏ ਨਾ ਅੰਦਰ, ਆਪਣੀ ਫਾਈਲ ਦੀ ਵੈਰੀਫਿਕੇਸ਼ਨ ਹੋਣੀ ਹੈ। ਮੈਂ ਪੁੱਛਿਆ APO ਨੂੰ ਵੀ ਇਹ ਕਹਿੰਦਾ ਜੀ ਅਸੀਂ ਰੈਂਡਮਲੀ ਕਰਦੇ ਹਾਂ। ਮੈਂ ਰੈਂਡਮਲੀ ਕਦੇ ਜਿਹੜੀਆਂ ਬਾਹਰ ਏਜੰਟਾਂ ਦੀਆਂ ਫਾਈਲਾਂ ਆਉਂਦੀਆਂ ਉਹਨਾਂ ਨੂੰ ਉਹਨਾਂ ਚੋਂ ਵੀ ਰੈਂਡਮਲੀ ਕੋਈ 2-4-10 ਦੇਖਿਆ ਕਰੋ ਵੀ ਉਹ ਚ ਕਿਹੜੇ ਕਿਹੜੇ ਡਾਕੂਮੈਂਟਸ ਵੈਰੀਫਿਕੇਸ਼ਨ ਦੀ ਜ਼ਰੂਰਤ ਹੈਗੀ ਆ। ਜਿਹੜਾ ਸਿੱਧਾ ਤੁਹਾਡੇ ਕੋਲ ਆ ਗਿਆ ਵੈਰੀਫਿਕੇਸ਼ਨ ਸਿਰਫ ਉਹਦੀ ਹੋਣੀ ਹੈ।
ਨਹੀਂ ਤੇ ਦੁਬਾਰਾ ਜਾ ਕੇ ਤੁਸੀਂ ਕੋਸ਼ਿਸ਼ ਕੀਤੀ ਉੱਥੇ ਲੋਕਾਂ ਨੂੰ ਮਿਲਣ ਦੀ ਕਿ ਕੁਝ ਪਹਿਲਾਂ ਨਾਲੋਂ ਤਬਦੀਲੀ ਲੋਕਾਂ ਨੇ?
ਬਹੁਤ ਵੱਡੀ ਪੱਧਰ ਤੇ ਜਿਹੜੀ ਨਾ ਤਤਕਾਲ ਪਾਸਪੋਰਟ ਦੇ ਉੱਤੇ ਜ਼ਿਆਦਾ ਠੱਗੀ ਸੀਗੀ। ਤਤਕਾਲ ਪਾਸਪੋਰਟ ਦੀਆਂ ਅਪੁਆਇੰਟਮੈਂਟਸ ਵਿਦੇਸ਼ ਮੰਤਰਾਲਿਆਂ ਨੇ ਉਸ ਟ੍ਰੈਪ ਤੋਂ ਬਾਅਦ ਉਹ ਵਧਾਈਆਂ, 100 ਦੇ ਕਰੀਬ ਮੇਰਾ ਖਿਆਲ ਪਰ ਡੇ ਉਹਨਾਂ ਨੇ ਵਾਧਾ ਕੀਤਾ ਬੜੀ ਵੱਡੀ ਪੱਧਰ। ਅਸੀਂ ਉੱਥੇ ਅਵੇਅਰਨੈਸ ਕੈਂਪ ਲਾਈ ਰੱਖਿਆ, 15 ਦਿਨ ਕੈਂਪ ਚਲਾਇਆ, ਉਹ ਲੋਕਾਂ ਨੂੰ ਜਾਗਰੂਕ ਕੀਤਾ ਵੀ ਕਿਤੇ ਜਾਣ ਦੀ ਏਜੰਟਾਂ ਕੋਲੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਮੈਂ ਪੁਲਿਸ ਨੂੰ ਲਿਖ ਕੇ ਭੇਜਿਆ ਵੀ ਇਹ ਦੁਕਾਨਦਾਰੀਆਂ ਬੰਦ ਕਰਾਓ, ਅਨਅਥੋਰਾਈਜ਼ ਹੈਗਾ ਨਾ, ਕੋਈ ਪਰਮਿਟ ਨਹੀਂ, ਪਰ ਤੰਤਰ ਰਲਿਆ ਹੋਇਆ ਆਪਸ ਦੇ
ਸਭ ਕੁਝ। ਤੇ ਲੀਡਰ ਦੇ ਲਾਰੇ ਬਿਨਾਂ ਕੱਟ ਬਿਜਲੀ ਦਿਆਂਗੇ, ਪੱਖੀਆਂ ਚੱਲਦੇ ਹੱਸਣ ਸਾਰੇ, ਜਗਸੀਰ ਜੀ ਦਾ ਲਿਖਦਾ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਲੈ ਕੇ ਬੜਾ ਕੁਝ ਕੀਤਾ ਜਾਣਾ ਚਾਹੀਦਾ ਸੀ ਪਰ ਨਹੀਂ ਹੋ ਪਾਇਆ, ਇਲੈਕਸ਼ਨ 'ਚ ਵਾਅਦੇ ਜਿਹੜੇ ਸੀਗੇ ਉਹ ਵਫਾ ਨਹੀਂ ਹੋ ਸਕੇ, ਉਸ ਗੱਲ ਨੂੰ ਲੈ ਕੇ ਤੁਸੀਂ ਕਿੰਨੇ ਕੁ ਚਿੰਤਤ?
ਬੜੇ ਥੁੱਕ ਨਾਲ ਨਹੀਂ ਪੱਕਦੇ, ਬੜੇ ਤਾਂ ਘਿਓ ਨਾਲ ਹੀ ਬਣਨੇ ਆ। ਪੰਜਾਬ ਦੇ ਖਜ਼ਾਨੇ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਹੋਰੀ ਪੱਲਾ ਝਾੜਨ ਵਾਸਤੇ ਕਹਿਣ ਵੀ ਖਜ਼ਾਨੇ 'ਚ ਹੈ ਹੀ ਕੁਛ ਨੀਗਾ, ਬਾਦਲ ਚੱਟ ਗਏ। ਇਹਨਾਂ ਨੂੰ ਪਹਿਲਾਂ ਨੀ ਸੀ ਪਤਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ CM ਰਹੇ, FM ਸਾਡੇ ਮਨਪ੍ਰੀਤ ਬਾਦਲ ਪਹਿਲਾਂ ਵੀ ਖਜ਼ਾਨਾ ਮੰਤਰੀ ਰਹੇ ਆ, ਤੇ ਅੱਜ ਖਜ਼ਾਨਾ ਖਾਲੀ ਹੋਣ ਦਾ ਤੇ ਜਦੋਂ ਬੈਂਸ ਕਹਿੰਦਾ ਵੀ ਖਜ਼ਾਨਾ ਭਰ ਲੈਂਦੇ ਆ ਰਾਜਸਥਾਨ ਵਾਲਿਆਂ ਕੋਲੋਂ ਪੈਸੇ ਲੈਣੇ ਆ, ਜਿਹਦੇ ਲਈ ਮੈਂ ਕੁੱਟ ਖਾਧੀ ਮਾਰਸ਼ਲਾਂ ਕੋਲੋਂ, 3 ਵਾਰੀ ਵਿਧਾਨ ਸਭਾ 'ਚੋਂ ਬਾਹਰ ਸੁੱਟਿਆ, ਆਫਟਰ ਆਲ ਜਾ ਕੇ ਉਹ ਰੈਜ਼ੋਲੂਸ਼ਨ ਪਾਸ ਹੋ ਗਿਆ, ਕਿਉਂ ਨੀ ਲੈਂਦੇ ਤੁਸੀਂ ਪੈਸੇ? ਅਸੀਂ ਹਰਿਆਣੇ ਵਾਲਿਆਂ ਤੋਂ ਪੈਸੇ ਲੈਣੇ, ਦਿੱਲੀ ਵਾਲਿਆਂ ਤੋਂ ਲੈਣੇ ਆ। ਸਭ ਤੋਂ ਵੱਡਾ ਜਿਹੜਾ ਸਾਡਾ ਪਾਣੀ ਉਹ ਰਾਜਸਥਾਨ ਨੂੰ ਜਾਂਦਾ, 16 ਲੱਖ ਕਰੋੜ ਰੁਪਇਆ ਲੈਣਾ, ਤੁਰੋ ਉਧਰ ਨੂੰ। ਜੇ ਮੈਂ ਕਿਸੇ ਦਿਨ ਧਰਨਾ ਲਾ ਕੇ ਬੈਠ ਜਾਂਦਾ ਸੈਕਟਰੀਏਟ ਬਾਹਰ, ਤੇ ਉਦੋਂ ਮੁੱਖ ਮੰਤਰੀ ਮੀਟਿੰਗ ਵੀ ਸੱਦ ਲੈਂਦੇ ਆ, ਮੈਂ ਕਨਵਿੰਸ ਕਰਾ ਕੇ ਆਉਣਾ ਵੀ ਇਹ ਤੁਹਾਡਾ ਲੱਗਦਾ ਕਿ ਇੱਕ ਫੋਟੋ ਸਟੇਟ ਦਾ ਕਾਗਜ਼ ਹੀ ਹੈ ਨਾ, ਉਹਦੇ ਤੇ ਬਿੱਲ ਬਣਾ ਕੇ ਭੇਜਣਾ। ਜੇ ਮੇਰੀ ਰਕਮ ਤੁਹਾਨੂੰ ਗਲਤ ਲੱਗਦੀ ਹੈ, ਤੁਹਾਡੇ ਕੋਲੇ ਏਡੇ ਏਡੇ ਅਫਸਰ ਬੈਠੇ ਆ, ਤੁਹਾਡੇ ਕੋਲੇ ਟੈਕਨੀਸ਼ੀਅਨਸ ਬੈਠੇ ਆ, ਪਾਣੀ ਦਾ ਪਾਵਰ ਐਂਡ ਵਾਟਰ ਐਂਡ ਪਾਵਰ ਕਮਿਸ਼ਨ ਦੇ ਰੇਟਸ ਹੀ ਡਿਕੇਟ ਦੇ ਲੈਣੇ ਆ ਨਾ, ਤੁਸੀਂ ਡਿਕੇਟਸ ਦੇ ਰੇਟ ਲੈ ਕੇ ਬਿੱਲ ਤਾਂ ਬਣਾ ਕੇ ਭੇਜੋ, ਕਮ ਸੇ ਕਮ ਸ਼ੁਰੂਆਤ ਤਾਂ ਹੋਵੇ ਉਧਰ ਨੂੰ। ਕਿਉਂਕਿ ਉਹ ਨੈਸ਼ਨਲ ਪਾਰਟੀਆਂ ਨੇ, ਉਹਨਾਂ ਨੇ ਰਾਜਸਥਾਨੀਆਂ ਦੇ, ਹਰਿਆਣੇ ਵਾਲਿਆਂ ਦੇ, ਦਿੱਲੀ ਵਾਲਿਆਂ ਦੇ ਵੋਟ ਲੈਣੇ ਆ, ਇਸ ਕਰਕੇ ਉਧਰ ਨੂੰ ਨਾ BJP ਅਕਾਲੀ ਦਲ ਤੇ ਨਾ ਹੀ ਕਾਂਗਰਸ ਤੁਰਦੀ ਹੈ।
ਨਵਜੋਤ ਸਿੱਧੂ ਕੀ ਕਾਰਨ ਰਹੇ ਤੁਹਾਡੀ ਪਾਰਟੀ ਨਾਲ ਨਾ ਜੁੜ ਸਕੇ? ਕੀ ਗੱਲ, ਇੱਧਰ ਚਾਹ ਦੇ ਨਾਲ ਬਿਸਕੁਟ ਸੀ ਤੇ ਉਧਰ ਬਰਫੀ ਮਿਲੀ ਉਹਨਾਂ ਨੂੰ?
ਇਹ ਨਵਜੋਤ ਸਿੱਧੂ ਦੀ ਕਹਿ ਸਕਦੇ ਹਾਂ ਵੀ ਉਹਨਾਂ ਦੀ ਆਪਣੀ ਸੋਚ ਸੀਗੀ। ਅਸੀਂ ਇਕੱਠੇ ਤਾਂ ਇਸ ਮੰਚੇ ਨਾਲ ਹੋਏ ਸੀ ਵੀ ਅਸੀਂ ਅਸੈਂਬਲੀ ਇਕੱਠੇ ਲੜਾਂਗੇ। ਨਵਜੋਤ ਸਿੱਧੂ ਜੀ ਦਾ ਇਹ ਕਹਿ ਸਕਦੇ ਹਾਂ ਵੀ ਕੇਜਰੀਵਾਲ ਹੋਰਾਂ ਦੀ ਮੀਟਿੰਗ ਦੇ ਵਿੱਚ ਕੋਈ ਖਟਾਸ ਪੈਦਾ ਹੋ ਗਈ, ਉਧਰ ਨਹੀਂ ਜਾ ਸਕੇ। ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਾਣਾ ਕਾਂਗਰਸ ਵਾਲੇ ਪਾਸੇ ਜੀ ਸਦਕੇ ਜਾ ਸਕਦੇ ਹੋ, ਸੋ ਪ੍ਰਗਟ ਜੀ ਤੇ ਨਵਜੋਤ ਸਿੱਧੂ ਜੀ ਜਿਹੜੇ ਸੀ ਉਹ ਕਾਂਗਰਸ ਤੇ ਚਲੇ, ਬਟ ਕਾਂਗਰਸ ਦੇ ਵਿੱਚ ਜਾ ਕੇ ਵੀ ਅੱਜ ਨਵਜੋਤ ਸਿੱਧੂ ਪਰੇਸ਼ਾਨ ਹੈ ਮਹਿਸੂਸ ਹੋ ਰਿਹਾ ਉਹਨਾਂ ਨੂੰ। ਸਰਕਾਰ ਦਾ ਸੀਨੀਅਰ ਕੈਬਨਿਟ ਦੂਜੇ ਦਰਜੇ ਦਾ ਵਜ਼ੀਰ ਹੋਵੇ ਤੇ ਉਹਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕਹੇ ਵੀ ਇਹ ਸਜ਼ਾ ਦਿਓ ਇਹਨੂੰ, ਜਿਹੜੀ ਥਲੜੀ ਕੋਰਟ ਦੀ ਸਜ਼ਾ ਹੈਗੀ ਉਹ ਸਹੀ ਹੈ।
ਆਪਣੇ ਵੈਰੀ ਬਣੇ ਹੋਏ ਉਹਨਾਂ ਦੇ ਇਸ ਵੇਲੇ,
ਉਹਨਾਂ ਦੇ ਆਪਣੇ ਵੈਰੀ ਇਸ ਕਰਕੇ ਬਣਿਆ ਨਵਜੋਤ ਸਿੱਧੂ ਨੂੰ ਪ੍ਰੋਮਿਸ ਕੀਤਾ ਸੀ ਮੁੱਖ ਮੰਤਰੀ ਬਣਾਉਣ ਦਾ। ਹੁਣ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਲੱਗਦਾ ਤੇ ਦੂਸਰਾ ਕੈਪਟਨ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਬਣਨ ਦੀ ਕਤਾਰ ਦੇ ਵਿੱਚ ਖੜੇ ਲੋਕ ਹੈ ਨਾ, ਤੇ ਉਹ ਸਿੱਧੂ ਲਈ ਰੋਜ਼ ਮੁਸ਼ਕਲਾਂ ਖੜੀਆਂ ਕਰਦੇ ਆ। ਨੋ ਡਾਊਟ ਸਿੱਧੂ ਆਨੈਸਟ ਹੈ, ਨੋ ਡਾਊਟ ਸਿੱਧੂ ਨੂੰ ਪੰਜਾਬ ਪ੍ਰਤੀ ਪਿਆਰ ਹੈ
ਜੀ। ਤੇ ਪੰਜਾਬ ਚ ਚਿੱਟੇ ਦਿਨ ਵਿਖਦਾ ਚਿੱਟਾ ਹੁਣ ਕੁਛ ਘੱਟ ਹੋਇਆ ਕਿ ਨਹੀਂ, ਕਿਉਂਕਿ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹ ਮਹਿਸੂਸ ਕਰ ਸਕਦੇ ਆ।
ਕੈਪਟਨ ਅਮਰਿੰਦਰ ਸਿੰਘ ਗੁਟਕਾ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸੌ ਜਾਗੇ, ਚਾਰ ਹਫ਼ਤਿਆਂ ਦੀ ਸੌ ਬੜੀ ਗੁਟਕਾ ਸਾਹਿਬ ਦੀ ਤੋਂ ਬੜਾ ਮਾੜਾ ਹੋਇਆ, ਦਾਲ ਦੇ ਵਿੱਚ ਕੋਈ ਕਾਲਾ
ਜੀ। ਤੇ ਮੈਂ ਪਹਿਲਾ ਸਵਾਲ ਆਖਰੀ ਤੇ ਲੈ ਗਿਆ, ਆਸਟ੍ਰੇਲੀਆ ਪਹਿਲਾਂ ਵੀ ਆਏ ਹੋ ਤੇ ਇਸ ਵਾਰ ਆਉਣ ਦਾ ਕੀ ਸਬੱਬ ਬਣਿਆ?
ਮੈਂ ਪਹਿਲੀ ਵਾਰੀ ਵਿਦੇਸ਼ ਦੀ ਧਰਤੀ ਆ, ਦੁਬਈ ਜ਼ਰੂਰ ਗਿਆ, ਮੇਰੇ ਰਿਸ਼ਤੇਦਾਰ ਹੈਗੇ ਹੁਣ, ਮਤਲਬ ਮੈਨੂੰ ਇੰਗਲੈਂਡ ਕੈਨੇਡਾ ਵਾਲਿਆਂ ਨੇ ਬੈਡਲੀ ਰਿਫਿਊਜ਼ ਕੀਤਾ ਵੀਜ਼ੇ,
ਜਿਹੜੀਆਂ ਐਫ ਆਈ ਆਰ ਜਾਂ ਮੁਕੱਦਮੇ ਚੱਲਦੇ ਉਸ ਸਿਲਸਿਲੇ।
ਹੁਣ ਮੈਂ ਨੀ ਇਹਦੇ ਬਾਰੇ ਕਹਿ ਸਕਦਾ ਵੀ ਉਹਨਾਂ ਨੇ ਰਿਫਿਊਜ਼ ਕਿਉਂ ਕੀਤਾ, ਉਹਨਾਂ ਨੇ ਇਸ ਤਰੀਕੇ ਨਾਲ ਰਿਫਿਊਜ਼ ਕੀਤਾ, ਮੇਰੀ ਇਨਸਲਟ ਨੀ, ਇੱਕ ਸਟੈਚੂਰੀ ਪੋਸਟ ਦਾ ਇਨਸਲਟ ਕੀਤਾ, ਸੰਵਿਧਾਨਿਕ ਅਹੁਦੇ ਦਾ ਉਹਨਾਂ ਨੇ ਨਿਰਾਦਰ ਕੀਤਾ। ਮੈਨੂੰ ਕਹਿੰਦਾ ਵੀ ਤੂੰ ਵਾਪਸ ਹੀ ਨੀ ਆਉਣਾ ਹੈ, ਇਸ ਕਰਕੇ ਤੇਰਾ ਜਿਹੜਾ ਅਸੀਂ ਵੀਜ਼ਾ ਰਿਫਿਊਜ਼ ਕਰਦੇ। ਸੋ ਇਹ ਦੋਸਤਾਂ ਨੇ ਜਿਹੜੀ ਕੇਸੀ ਕਲੱਬ ਕਲਚਰਲ ਕਲੱਬ ਹੈਗਾ, ਇਹਨਾਂ ਨੇ ਕੋਈ ਵਧੀਆ ਯਤਨ ਕਰਕੇ ਮੈਨੂੰ ਵੀਜ਼ਾ ਦਵਾ ਦਾ
ਜੀ। ਤੇ ਜਾਂਦੀ ਵਾਰ ਦਾ ਕੀ ਸੁਨੇਹਾ ਹੋਊਗਾ, ਕਿਉਂਕਿ ਪ੍ਰਵਾਸੀਆਂ ਦੀ ਅਕਸਰ ਇਹੀ ਰਹਿੰਦੀ ਹੈ ਕਿ ਪੇਕਿਓ ਠੰਡੀ ਵਾਰ ਦਾ ਬੁੱਲਾ ਆਵੇ।
ਸੋ ਪੰਜਾਬੀਆਂ ਐਨ ਆਰ ਆਈ ਪੰਜਾਬੀ ਵੀਰਾਂ ਨੇ ਜਿੰਨਾ ਸੈਕਰੀਫਾਈਜ਼ ਕੀਤਾ ਨਾ, ਆਪਣੇ ਜਵਾਬ ਦਿੱਲਾ ਛੱਡ ਕੇ, ਕਾਰੋਬਾਰ ਛੱਡ ਕੇ ਪੰਜਾਬ ਦੇ ਵਿੱਚ ਕੰਪੇਨ ਕੀਤਾ, ਚੰਦਾ ਦਿੱਤਾ, ਪੈਸੇ ਦਿੱਤੇ, ਮਨ ਨਾ ਢਾਉਣ। ਕਈ ਵਾਰੀ ਬੰਦਾ ਮਨ ਛੱਡ ਜਾਂਦਾ ਵੀ ਛੱਡ ਯਾਰ, ਗੱਲ ਨੀ ਬਣੀ, ਰਾਤ ਚੜ੍ਹਦੀ ਆ ਤੇ ਦਿਨ ਜ਼ਰੂਰ ਹੁੰਦਾ, ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆਉਂਦਾ ਜ਼ਰੂਰ ਆ। ਵਾਹਿਗੁਰੂ ਦੇ ਘਰ ਦੇਰ ਆ, ਅੰਧੇਰ ਨਹੀਂ ਹੋ ਸਕਦਾ। ਸੋ ਦੋਸਤੋ ਤਗੜੇ ਹੋ ਕੇ ਰਹੋ, ਕੋਈ ਨੀ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਦਿਲ ਨਾ ਛੱਡਿਓ, ਕੋਈ ਨੀ, ਇਹ ਜਿੱਤਾਂ ਹਰਾਂ ਬਣੀਆਂ ਆਈਆਂ, ਚੱਲਦੇ ਚੱਲਦੇ ਕਾਫਲੇ ਵੱਡੇ ਅਕਸਰ ਹੁੰਦੇ ਹੀ ਆ
ਜੀ। ਬਹੁਤ ਬਹੁਤ ਮਿਹਰਬਾਨੀ ਤੁਸੀਂ ਸਟੂਡੀਓ ਆਏ, ਮਾਨੂੰ ਬੜਾ ਚੰਗਾ ਲੱਗਾ।
ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।